ਲੋਕ ਸਮਝਾਵੋ ਸੁਣੇ ਨਾ ਕੋਈ।
ਠੀਕ ਹੈ, ਤੁਸੀਂ ਲੋਕਾਂ ਨੂੰ ਸਮਝਾਉਂਦੇ ਹੋ, ਆਪਣੇ ਮਨ ਨੂੰ ਤੁਸੀਂ ਸਮਝਾਉਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਜਿਹੜੇ ਪੰਡਿਤ ਲੋਕ ਨੇ, ਵਿਦਵਾਨ ਨੇ, ਬੁੱਧੀਜੀਵੀ ਨੇ, ਬੜੇ ਬੜੇ ਡਾਕਟਰ ਨੇ, ਪ੍ਰੋਫੈਸਰ ਨੇ, ਉਹਨਾਂ ਸਾਰਿਆਂ ਨੂੰ ਇਹ ਉਪਦੇਸ਼ ਹੈ ਜਿਹੜੇ ਅੱਜ ਕੱਲ੍ਹ ਦੇ ਪੰਡਿਤ ਨੇ। ਸਤਿਗੁਰੂ ਕਹਿੰਦੇ ਨੇ ਆਪਣੇ ਮਨ ਨੂੰ ਪਹਿਲਾਂ ਸਮਝਾਓ ਅਤੇ ਫਿਰ ਦੂਸਰਿਆਂ ਨੂੰ ਤੁਸੀਂ ਸਮਝਾ ਸਕਦੇ ਹੋ। ਅਤੇ ਤੁਸੀਂ ਆਪਣੇ ਮਨ ਨੂੰ ਸਮਝਾਉਂਦੇ ਨਹੀਂ ਅਤੇ ਲੋਕ ਸਮਝਾਵੋ, ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ, ਸੁਣੇ ਨਾ ਕੋਈ, ਅਤੇ ਲੋਕ ਕਿਹੜਾ ਤੁਹਾਡੀ ਕੋਈ ਗੱਲ ਸੁਣਦੇ ਨੇ। ਬਸ ਤੁਹਾਡਾ ਕੰਮ ਹੈ ਕੋਈ ਨਾ ਕੋਈ ਨੁਕਤਾਚੀਨੀ ਕਰੀ ਜਾਣੀ ਲੋਕਾਂ ਦੇ ਵਿੱਚ, ਕੋਈ ਨਾ ਕੋਈ, ਬਸ ਤੁਸੀਂ ਕੋਈ ਨਾ ਕੋਈ ਚੰਗਿਆੜੀ ਸੁੱਟੀ ਰੱਖਣੀ ਹੈ, ਇਹ ਤੁਹਾਡਾ ਕੰਮ ਹੈ। ਇਹਦੇ ਨਾਲ ਤੇ ਭਾਈ ਕਦੇ ਵੀ ਤੁਹਾਡੇ ਮਨ ਨੂੰ ਸ਼ਾਂਤੀ ਨਹੀਂ ਹੋ ਸਕਦੀ।
ਗੁਰਮੁਖ ਸਮਝੋ ਸਦਾ ਸੁਖ ਹੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਸਮਝੋ। ਭਾਈ ਤੁਸੀਂ ਗੁਰੂ ਦੁਆਰਾ ਪਹਿਲਾਂ ਆਪਣੇ ਜੀਵਨ ਦੇ ਮਨੋਰਥ ਨੂੰ ਸਮਝੋ ਤੇ ਸਦਾ ਸੁਖ ਹੋਈ, ਫਿਰ ਤੁਹਾਨੂੰ ਸਦੈਵੀ ਸੁਖ, ਆਤਮਕ ਸੁਖ ਪ੍ਰਾਪਤ ਹੋ ਸਕਦਾ ਹੈ।
ਮਨਮੁਖ ਡੰਫ ਬਹੁਤ ਚਤੁਰਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜਾ ਗੁਰਮੁਖ ਵਿਅਕਤੀ ਹੈ ਉਹ ਗੁਰੂ ਅਨੁਸਾਰੀ ਹਰ ਕੰਮ ਕਰਦਾ ਹੈ, ਪਰ ਉਹਦੇ ਮੁਕਾਬਲੇ ਤੇ ਜਿਹੜਾ ਮਨਮੁਖ ਆਦਮੀ ਹੈ ਉਹ ਡੰਫ ਦਾ ਅਰਥ ਹੈ ਬਹੁਤਾ ਡੰਫ ਕਰਦਾ ਹੈ, ਬਹੁਤਾ ਪਖੰਡ ਕਰਦਾ ਹੈ, ਉੱਤੋਂ ਕੁਝ ਹੋਰ ਵਿੱਚੋਂ ਕੁਛ ਹੋਰ ਬਣ ਕੇ ਦਿਖਾਉਂਦਾ ਹੈ। ਹਜ਼ੂਰ ਕਹਿੰਦੇ ਜਿਹੜਾ ਮਨਮੁਖ ਆਦਮੀ ਹੈ ਉਹ ਬੜਾ ਡੰਭ ਕਰਦਾ ਹੈ ਤੇ ਬਹੁਤੀ ਚਤੁਰਾਈ ਘੋਟਦਾ ਹੈ।
ਜੋ ਕਿਛ ਕਮਾਵੇ ਸੋ ਥਾਏ ਨਾ ਪਾਈ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਮੁਖ ਬੰਦਾ ਜੋ ਵੀ ਕੁਛ ਕਰਮ ਕਿਰਿਆ ਕਰਦਾ ਹੈ ਸੋ ਥਾਏ ਨਾ ਪਾਈ, ਉਹ ਪਾਈ ਥਾਂ ਨਹੀਂ ਪੈ ਸਕਦੀ, ਭਾਵ ਉਹ ਰੱਬ ਦੇ ਲੇਖੇ ਨਹੀਂ ਲੱਗਦੀ, ਉਹਨੂੰ ਦਰਗਾਹ ਵਿੱਚ ਪ੍ਰਵਾਨ ਨਹੀਂ ਕੀਤਾ ਜਾ ਸਕਦਾ। ਕਿਉਂਕਿ ਸਤਿਗੁਰੂ ਦੇ ਬਚਨ ਹੈ ਜਿਨ ਮਨ ਹੋਰ ਮੁੱਖ ਹੋਰ ਸੇ ਕੰਢੇ ਕੱਚਿਆ, ਜਿਨ੍ਹਾਂ ਦੇ ਮਨ ਦੇ ਵਿੱਚ ਮੈਲ ਹੈ ਉੱਤੋਂ ਚਾਹੇ ਕਿੰਨੇ ਵੀ ਉਹ ਆਪਣੇ ਆਪ ਨੂੰ ਧਾਰਮਿਕ ਬਣ ਕੇ ਦਿਖਾਉਣ, ਪਰ ਉਹਨਾਂ ਦਾ ਕੀਤਾ ਕਰਮ ਧਰਮ ਕਦੇ ਥਾਂ ਨਹੀਂ ਪੈ ਸਕਦਾ, ਕਦੇ ਵਾਹਿਗੁਰੂ ਪ੍ਰਵਾਨ ਨਹੀਂ ਕਰਦਾ।
ਆਵੇ ਜਾਵੇ ਠੌਰ ਨਾ ਕਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਨਮੁੱਖ ਆਦਮੀ ਆਉਂਦਾ ਜਾਂਦਾ ਹੀ ਰਹਿੰਦਾ ਹੈ ਅਤੇ ਉਹਨੂੰ ਕਿਤੇ ਵੀ ਟਿਕਾਣਾ ਨਹੀਂ ਮਿਲਦਾ, ਨਾ ਦੁਨੀਆਂ ਵਿੱਚ ਹੀ ਉਹਨੂੰ ਕੋਈ ਹਮੇਸ਼ਾ ਕਿਸੇ ਥਾਂ 'ਤੇ ਟਿਕਣ ਦਿੰਦਾ ਹੈ, ਅਤੇ ਦਰਗਾਹ ਦੇ ਵਿੱਚ ਤਾਂ ਉਹਨੂੰ ਟੋਈ ਮਿਲਣੀ ਹੀ ਕੀ ਹੈ, ਕਿਉਂਕਿ ਉੱਥੇ ਤਾਂ ਗੁਰੂ ਵਾਲਿਆਂ ਨੂੰ ਹੀ ਥਾਂ ਮਿਲਦਾ ਨਾ, ਅਤੇ ਜਿਹੜੇ ਨਗੁਰੇ ਨੇ ਮਨਮੁੱਖ ਬੰਦੇ ਨੇ ਔਰ ਉਹਨਾਂ ਨੂੰ ਤਾਂ ਉੱਥੇ ਧੱਕੇ ਪੈਂਦੇ ਨੇ, ਇਸੇ ਲਈ ਉਹਨਾਂ ਨੂੰ ਕਿਧਰੇ ਵੀ ਕੋਈ ਰਹਿਣ ਲਈ ਥਾਂ ਨਹੀਂ ਮਿਲਦੀ।
ਮਨਮੁੱਖ ਕਰਮ ਕਰੇ ਬਹੁਤ ਅਭਿਮਾਨਾ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਮਨਮੁੱਖ ਕੀ ਕਰਦਾ ਹੈ, ਮਨਮੁੱਖ ਕਰਮ ਕਰੇ, ਮਨਮੁੱਖ ਕਰਮ ਕਾਂਡ ਦੇ ਦੱਸੇ ਜਿਹੜੇ ਕਰਮ ਨੇ ਨਿਤ ਨਿਮਿਤ ਪ੍ਰਾਸ਼ਚਿਤ ਤੇ ਕਾਮਕ, ਚਾਰ ਪ੍ਰਕਾਰ ਦੇ ਕਰਮ ਲਿਖੇ ਨੇ। ਮਨਮੁੱਖ ਆਦਮੀ ਕਰਮ ਕਰਦਾ ਹੈ ਤੇ ਕਰਮ ਕਰਕੇ ਬਹੁਤ ਅਭਿਮਾਨਾ ਤੇ ਬਹੁਤਾ ਹੰਕਾਰ ਵੀ ਨਾਲ ਕਰ ਲੈਂਦਾ ਹੈ, ਬਹੁਤਾ ਹੰਕਾਰ ਕਰਕੇ ਆਪਣੇ ਕੀਤੇ ਕਰਮਾਂ ਧਰਮਾਂ ਨੂੰ ਵੀ ਅਜਾਈ ਗਵਾ ਲੈਂਦਾ ਹੈ।
ਬਗ ਜਿਉਂ ਲਾਏ ਬਹਿ ਨਿਤ ਧਿਆਨਾ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਲਿਖਿਆ ਹੈ ਮਨਮੁੱਖ ਦੇ ਬਾਰੇ, ਤੀਰਥ ਵਰਤ ਯਾਰ ਦਾਨ ਕਰ ਮਨਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤੇ ਜੋ ਕੁੰਚਰ ਇਸ਼ਨਾਨ। ਜਿਵੇਂ ਹਾਥੀ ਦਾ ਇਸ਼ਨਾਨ ਕੀਤਾ ਹੋਇਆ ਨਿਸਫਲ ਚਲਿਆ ਜਾਂਦਾ ਹੈ ਕਿਉਂਕਿ ਉਹ ਨਹਾ ਕੇ ਫਿਰ ਮਿੱਟੀ ਵਿੱਚ ਲਿਬੜ ਜਾਂਦਾ ਹੈ। ਇਹਦੇ ਬਾਰੇ ਕਿਸੇ ਸੱਜਣ ਨੇ ਇੱਕ ਹੋਰ ਵੀ ਵਿਚਾਰ ਦੱਸੀ, ਉਹ ਕਹਿੰਦੇ ਹਾਥੀ ਮਿੱਟੀ ਵਿੱਚ ਕਿਉਂ ਲਿਬੜਦਾ। ਹਾਥੀ ਦਾ ਜਿਸਮ ਬਹੁਤ ਵੱਡਾ ਹੁੰਦਾ ਹੈ ਅਤੇ ਹਾਥੀ ਜਦੋਂ ਬਾਹਰ ਜੰਗਲ ਦੇ ਵਿੱਚ ਵਿਚਰਦਾ ਹੈ ਅਤੇ ਬਹੁਤ ਸਾਰੇ ਜਿਹੜੇ ਛੋਟੇ ਮੋਟੇ ਜੀਵ ਨੇ, ਕੀੜੇ ਮਕੌੜੇ, ਉਹ ਉਸਨੂੰ ਦੰਦੀਆਂ ਵੱਢਦੇ ਨੇ ਅਤੇ ਫਿਰ ਉਹ ਹਾਥੀ ਉਹਨਾਂ ਤੋਂ ਬਚਾ ਦੇ ਲਈ ਮਿੱਟੀ ਵਿੱਚ ਲਿਬੜ ਜਾਂਦਾ ਅਤੇ ਫਿਰ ਉਹਨੂੰ ਉਹ ਦੰਦੀ ਨਹੀਂ ਵੱਢ ਸਕਦੇ। ਇਹ ਵੀ ਇੱਕ ਪਿੱਛੇ ਵਿਗਿਆਨਕ ਕਾਰਨ ਹੈ ਹਾਥੀ ਦਾ ਮਿੱਟੀ ਵਿੱਚ ਲਿਬੜਨ ਦਾ। ਲਓ ਹੁਣ ਇੱਥੇ ਸਤਿਗੁਰੂ ਕਹਿੰਦੇ ਨੇ ਜਿਹੜਾ ਮਨਮੁੱਖ ਆਦਮੀ ਉਹ ਕਰਮ ਤਾਂ ਕਰਦਾ ਹੈ ਪਰ ਨਾਲ ਬਹੁਤਾ ਹੰਕਾਰ ਕਰ ਲੈਂਦਾ, ਉਹ ਤੇ ਹਾਥੀ ਵਾਂਗੂ ਨਹਾ ਕੇ ਫਿਰ ਮਿੱਟੀ ਵਿੱਚ ਲਿਬੜ ਜਾਂਦਾ ਹੈ, ਇਸ ਲਈ ਹੁਣ ਉਹਦੀ ਕਿਸੇ ਤਰ੍ਹਾਂ ਵੀ ਕਲਿਆਣ ਨਹੀਂ ਹੋ ਸਕਦੀ।
ਜਮ ਪਕੜਿਆ ਤਬ ਹੀ ਪਛਤਾਨਾ।
ਬਗ ਜਿਉਂ ਲਾਏ ਬਹਿ ਨਿਤ ਧਿਆਨਾ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜਾ ਮਨਮੁੱਖ ਆਦਮੀ ਹੈ ਧਿਆਨ ਉਹ ਵੀ ਲਾ ਕੇ ਬਹਿੰਦਾ ਹੈ ਪਰ ਉਹਦਾ ਧਿਆਨ ਬਗਲੇ ਵਰਗਾ ਹੁੰਦਾ, ਜਿਵੇਂ ਬਗਲਾ ਇੱਕ ਲੱਤ ਦੇ ਭਾਰ ਕਿਸੇ ਛੱਪੜ ਦੇ, ਕਿਸੇ ਦਰਿਆ ਦੇ, ਕਿਸੇ ਸਰੋਵਰ ਦੇ ਕਿਨਾਰੇ 'ਤੇ ਖਲੋ ਜਾਂਦਾ ਹੈ ਅਤੇ ਦੇਖਣ ਨੂੰ ਇਉਂ ਲੱਗਦਾ ਵੀ ਬੜੀ ਇਹਦੀ ਸਮਾਧੀ ਲੱਗੀ, ਬੜਾ ਧਿਆਨ ਲੱਗਿਆ ਹੋਇਆ, ਪਰ ਜਦੋਂ ਕੋਈ ਡੱਡੀ ਮੱਛੀ ਨੇੜੇ ਆਉਂਦੀ ਉਸੇ ਵੇਲੇ ਉਹਨੂੰ ਚੱਟ ਝਪਟ ਲੈਂਦਾ, ਉਸਨੂੰ ਮਾਰ ਕੇ ਖਾ ਜਾਂਦਾ ਹੈ। ਇਹੀ ਮਨਮੁੱਖ ਦੀ ਹਾਲਤ ਹੈ। ਇਸੇ ਲਈ ਜਿਹੜੇ ਪਖੰਡੀ ਲੋਕ ਨੇ ਉਹਨਾਂ ਲਈ ਆਮ ਹੀ ਇਹ ਸ਼ਬਦ ਵਰਤਿਆ ਜਾਂਦਾ ਵੀ ਇਹ ਤਾਂ ਬਗਲਾ ਭਗਤੀ ਹੈ, ਜਿਹਦੀ ਅੰਦਰੋਂ ਕਰਨੀ ਕੁਝ ਹੋਰ ਹੋਵੇ ਅਤੇ ਬਾਹਰੋਂ ਕੁਛ ਹੋਰ ਬਣ ਕੇ ਦਿਖਾਉਂਦਾ ਹੋਵੇ, ਕਹਿੰਦੇ ਤਾਂ ਬਗਲਾ ਭਗਤੀ ਹੈ। ਲਓ ਸਤਿਗੁਰੂ ਵੀ ਕਹਿੰਦੇ ਨੇ ਬਗਜੋਂ ਲਾਏ ਬਹਿ ਨਿਤ ਧਿਆਨਾ, ਉਹ ਬਗਲੇ ਵਾਂਗੂ ਹਮੇਸ਼ਾ ਲਈ ਧਿਆਨ ਲਾ ਕੇ ਬਹਿੰਦਾ ਹੈ, ਅੰਦਰ ਉਹਦੇ ਪਾਪ ਹੁੰਦਾ, ਅੰਦਰ ਉਹਦੇ ਬਦੀ ਹੁੰਦੀ ਹੈ ਤੇ ਬਾਹਰੋਂ ਧਰਮੀ ਬਣ ਬਣ ਕੇ ਦਿਖਾਉਂਦਾ ਹੈ।
ਜਮ ਪਕੜਿਆ ਤਬ ਹੀ ਪਛਤਾਨਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਮ ਪਕੜਿਆ, ਜਦੋਂ ਉਸਨੂੰ ਆ ਕੇ ਜਮ ਨੇ ਪਕੜਿਆ ਨਾ, ਤਬ ਹੀ ਪਛਤਾਨਾ, ਉਸ ਵੇਲੇ ਮਨਮੁੱਖ ਆਦਮੀ ਪਛਤਾਉਂਦਾ ਹੈ ਵੀ ਮੈਂ ਕਾਹਨੂੰ ਇਹ ਪਖੰਡ ਕਰਨਾ ਸੀ, ਮੈਂ ਕਾਹਨੂੰ ਇਹੋ ਜਿਹਾ ਦਿਖਾਵਾ ਕਰਨਾ ਸੀ, ਕਿਉਂਕਿ ਦਿਖਾਵੇ ਵਾਲੇ ਨੂੰ ਤਾਂ ਜਮ ਬਹੁਤ ਬੁਰੀ ਤਰ੍ਹਾਂ ਲੈਂਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਦੋਂ ਜਮਾ ਨੇ ਮਨਮੁੱਖ ਨੂੰ ਆ ਕੇ ਸੰਘੀਓ ਫੜਿਆ ਨਾ, ਤੇ ਉਸ ਵੇਲੇ ਫਿਰ ਪਛਤਾਉਂਦਾ ਤੇ ਕਹਿੰਦਾ ਵੀ ਮੈਂ ਕਾਹਨੂੰ ਮਾੜਾ ਕੰਮ ਕਰਨਾ ਸੀ। ਫਿਰ ਉਹਨਾਂ ਦੀਆਂ ਮਿੰਨਤਾਂ ਤਰਲੇ ਕਰਦਾ ਹੈ ਵੀ ਮੈਨੂੰ ਹੁਣ ਛੱਡ ਦਿਓ, ਹੁਣ ਮੈਂ ਚੰਗੀ ਕੰਮ ਕਰਾਂਗਾ, ਹੁਣ ਮੈਂ ਮਾੜਾ ਕੰਮ ਨਹੀਂ ਕਰਾਂਗਾ। ਅੱਗੋਂ ਉਹ ਕੀ ਜਵਾਬ ਦਿੰਦੇ ਨੇ? ਉਹ ਕਹਿੰਦੇ ਨੇ ਇਬ ਕੇ ਰਾਹੇ ਜੰਮਣ ਨਾਹੀ ਪਛਤਾਣੇ ਸਿਰ ਭਾਰੋ, ਵੀ ਹੁਣ ਦੇ ਬੀਜੇ ਬੀਜ ਤੇਰੇ ਹਰੇ ਨਹੀਂ ਹੋਣਗੇ, ਹੁਣ ਤੇ ਅੰਤ ਸਮਾਂ ਆ ਗਿਆ। ਜੇ ਤੂੰ ਕੋਈ ਚੰਗਾ ਕੰਮ ਕਰਨਾ ਸੀ ਪਹਿਲਾਂ ਕਿਉਂ ਨਹੀਂ ਕੀਤਾ? ਇਸ ਲਈ ਜਮਦੂਤ ਬਿਲਕੁਲ ਕੋਈ ਉਸਨੂੰ ਢਲਿਆਈ ਜਾਂ ਛੋਟ ਨਹੀਂ ਦਿੰਦੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਜਦੋਂ ਜਮਾ ਨੇ ਆ ਕੇ ਸੰਗੀ ਤੋਂ ਪਕੜਿਆ ਫਿਰ ਪਸ਼ਚਾਤਾਪ ਕਰਦਾ ਹੈ।
ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਕਿਸੇ ਦੀ ਵੀ ਮੁਕਤੀ ਨਹੀਂ ਹੋ ਸਕਦੀ। ਹਾਂ, ਸਤਿਗੁਰੂ ਦੀ ਨਿਰਮਾਣ ਤੇ ਨਿਸਕਾਮ ਸੇਵਾ ਦੇ ਨਾਲ ਹੀ ਮਨ ਸ਼ੁੱਧ ਹੁੰਦਾ ਹੈ ਤੇ ਸ਼ੁੱਧ ਮਨ ਦੇ ਵਿੱਚ ਆ ਕੇ ਨਾਮ ਵਸਦਾ ਹੈ ਤੇ ਨਾਮ ਦੇ ਨਾਲ ਹੀ ਮੁਕਤੀ ਪ੍ਰਾਪਤ ਹੁੰਦੀ ਹੈ।
ਗੁਰ ਪ੍ਰਸਾਦੀ ਮਿਲੇ ਹਰ ਸੋਈ,
ਤੇ ਉਹੀ ਪਾਈ ਸੇਵਾਦਾਰ, ਉਹੀ ਗੁਰਸਿੱਖ ਮਾਈ ਪਾਈ, ਉਹੀ ਗੁਰਮੁਖ ਵਿਅਕਤੀ ਗੁਰੂ ਦੀ ਕਿਰਪਾ ਦੇ ਨਾਲ ਵਾਹਿਗੁਰੂ ਪਰਮੇਸ਼ਰ ਨੂੰ ਮਿਲਦਾ ਹੈ।
ਗੁਰਦਾਤਾ ਜੁਗ ਚਾਰੇ ਹੋਈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰੂ ਚਾਰੇ ਯੁਗਾਂ ਦੇ ਵਿੱਚ ਹੀ ਦਾਤਾ ਬਣ ਕੇ ਆਇਆ ਹੈ ਤੇ ਦਾਤਾ ਹੀ ਬਣ ਕੇ ਰਹੇਗਾ, ਕਿਉਂਕਿ ਸਤਿਗੁਰੂ ਪਹਿਲਾਂ ਤੇ ਮਨੁੱਖ ਨੂੰ ਗਿਆਨ ਦਿੰਦੇ ਨੇ ਤੇ ਗਿਆਨ ਦੁਆਰਾ ਉਸਨੂੰ ਨਾਮ ਦੀ ਦਾਤ ਵੀ ਦਿੰਦੇ ਨੇ ਤੇ ਨਾਮ ਦੁਆਰਾ ਅੱਗੇ ਮੁਕਤੀ ਦੀ ਦਾਤ ਵੀ ਬਖਸ਼ਿਸ਼ ਕਰਦੇ ਨੇ। ਇਸੇ ਲਈ ਤਾਂ ਹਜ਼ੂਰ ਨੇ ਆਖਿਆ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਰ। ਮੁਕਤੀ ਦਾਤਾ ਸਤਿਗੁਰੂ ਹੀ ਨੇ ਚਾਰੇ ਯੁਗਾਂ ਦੇ ਵਿੱਚ, ਇਸ ਲਈ ਜੇ ਕਿਸੇ ਨੇ ਮੁਕਤੀ ਪ੍ਰਾਪਤ ਕਰਨੀ ਹੈ ਤੇ ਸਤਿਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਹੀ ਪ੍ਰਾਪਤ ਹੋ ਸਕਦੀ ਹੈ।
ਗੁਰਮੁਖ ਜਾਤ ਪਤ ਨਾਮੇ ਵਡਿਆਈ,
ਇੱਥੇ ਇੱਕ ਹੋਰ ਵੀ ਥੋੜੀ ਜਿਹੀ ਵਿਚਾਰ ਕਰਨੀ ਬੜੀ ਸੋਹਣੀ ਪ੍ਰਸੰਗਕ ਹੈ। ਜਿਹੜੇ ਪੜ੍ਹੇ ਲਿਖੇ ਪੰਡਿਤ ਹੁੰਦੇ ਨੇ ਨਾ, ਉਹ ਗੁਰੂ ਦੀ ਸ਼ਰਨ ਵਿੱਚ ਬਹੁਤ ਘੱਟ ਆਉਂਦੇ ਨੇ। ਕਿਉਂ? ਉਹਨਾਂ ਨੂੰ ਆਪਣੇ ਗਿਆਨ ਦਾ ਹੰਕਾਰ ਹੁੰਦਾ, ਆਪਣੀ ਵਿੱਦਿਆ ਦਾ ਮਾਣ ਹੁੰਦਾ ਹੈ। ਉਹ ਕਹਿੰਦੇ ਨੇ ਸਾਨੂੰ ਗੁਰੂ ਦੀ ਸ਼ਰਨ ਵਿੱਚ ਜਾਣਾ ਪਵੇਗਾ ਅਤੇ ਜੇ ਗੁਰੂ ਦੀ ਸ਼ਰਨ ਵਿੱਚ ਚਲੇ ਗਏ ਤਾਂ ਲੋਕ ਸਾਨੂੰ ਕੀ ਕਹਿਣਗੇ? ਤਾਂ ਇੰਨੇ ਪੜ੍ਹੇ ਲਿਖੇ ਸੀ, ਇਹ ਤਾਂ ਇੰਨੇ ਵਿਦਵਾਨ ਸਨ, ਇਹ ਤਾਂ ਇੰਨੇ ਬੁੱਧੀਜੀਵੀ ਸਨ। ਜਿਹੜਾ ਉਹ ਝੂਠਾ, ਉਹਨਾਂ ਕੋਲ ਵਿੱਦਿਆ ਦਾ ਹੰਕਾਰ ਹੈ, ਉਹ ਚੁੱਕਣ ਨਹੀਂ ਦਿੰਦਾ, ਉਹ ਗੁਰੂ ਦੇ ਕੋਲ ਨਹੀਂ ਆਉਣ ਦਿੰਦਾ। ਇਸ ਲਈ ਜਿਹੜੇ ਗੁਰੂ ਦੀ ਸ਼ਰਨ ਵਿੱਚ ਜਿਹੜੇ ਸਾਧਾਰਨ ਸਿੱਖ ਨੇ, ਸਾਧਾਰਨ ਮਾਈ ਭਾਈ ਨੇ, ਉਹ ਬਹੁਤੇ ਆਉਣਗੇ ਅਤੇ ਜਿੰਨੇ ਵੱਡੇ ਵੱਡੇ ਵਿਦਵਾਨ ਨੇ ਉਹ ਤਾਂ ਸਟੇਜ 'ਤੇ ਬੋਲਣ ਸਮੇਂ ਤਾਂ ਆ ਜਾਣਗੇ, ਪਰ ਅੱਗੋਂ ਪਿੱਛੋਂ ਗੁਰੂ ਦੇ ਪਾਸ ਨਹੀਂ ਆਉਂਦੇ, ਕਿਉਂਕਿ ਗੁਰੂ ਦੇ ਪਾਸ ਆ ਕੇ ਹੰਕਾਰ ਛੱਡਣਾ ਪੈਂਦਾ, ਉਹ ਛੱਡਣ ਨੂੰ ਤਿਆਰ ਨਹੀਂ ਹੁੰਦੇ। ਇਸੇ ਲਈ ਉਹ ਗੁਰੂ ਦੀ ਦਾਤ ਤੋਂ, ਸਿੱਖੀ ਦੀ ਦਾਤ ਤੋਂ, ਅੰਮ੍ਰਿਤ ਤੋਂ ਵਾਂਝੇ ਰਹਿ ਜਾਂਦੇ ਹਨ। ਪਰ ਸਤਿਗੁਰੂ ਉਹਨਾਂ ਲੋਕਾਂ ਨੂੰ ਸਮਝਾਉਂਦੇ ਹਨ, ਗੁਰਦਾਤਾ ਜੁਗ ਚਾਰੇ ਹੋਈ, ਵੀ ਪਾਣੀ ਤਾਂ ਪੁਲਾਂ ਹੇਠ ਦੀ ਲੰਘਣਾ, ਜੇ ਹੁਣ ਨਹੀਂ ਤਾਂ ਫੇਰ, ਅਤੇ ਨਹੀਂ ਤਾਂ ਜਿੰਨਾ ਚਿਰ ਗੁਰੂ ਦੀ ਸ਼ਰਨ ਵਿੱਚ ਨਹੀਂ ਆਓਗੇ, ਚਾਰ ਯੁੱਗ ਵੀ ਬੀਤ ਜਾਣ ਅਤੇ ਤਾਂ ਵੀ ਤੁਹਾਨੂੰ ਮੁਕਤੀ ਨਹੀਂ ਹੋਣੀ। ਇਸੇ ਲਈ ਚਾਰੇ ਯੁਗਾਂ ਦੇ ਵਿੱਚ ਗੁਰੂ ਹੀ ਨਾਮ ਦਾ, ਮੁਕਤੀ ਦਾ ਦਾਤਾ ਬਣ ਕੇ ਆਇਆ, ਉਹਦੀ ਸ਼ਰਨ ਵਿੱਚ ਆ ਕੇ ਹੀ ਮੁਕਤੀ ਪ੍ਰਾਪਤ ਹੁੰਦੀ ਹੈ।
ਗੁਰਮੁਖ ਜਾਤ ਪਤ ਨਾਮੇ ਵਡਿਆਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖ ਜਾਤ ਪਤ ਨਾਮੇ ਵਡਿਆਈ, ਗੁਰਮੁਖਾਂ ਨੂੰ ਜੋ ਗੁਰੂ ਦੀ ਕਿਰਪਾ ਨਾਲ ਨਾਮੇ ਵਡਿਆਈ, ਨਾਮ ਦੀ ਵਡਿਆਈ ਪ੍ਰਾਪਤ ਹੋਈ ਹੈ, ਤੇ ਇਹਨੂੰ ਹੀ ਉਹ ਆਪਣੀ ਜਾਤ, ਇਹਨੂੰ ਹੀ ਆਪਣੀ ਪਤ, ਆਪਣੀ ਇੱਜ਼ਤ ਸਮਝਦੇ ਨੇ। ਨਾਮ ਦੀ ਵਡਿਆਈ ਵਿੱਚ ਹੀ ਗੁਰਮੁਖਾਂ ਦੀ ਜਾਤ ਤੇ ਪਤ ਆ ਜਾਂਦੀ ਹੈ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਉਹ ਹੋਰ ਕਿਸੇ ਜਾਤ ਪਤ ਨੂੰ ਅਹਿਮੀਅਤ ਨਹੀਂ ਦਿੰਦੇ।
ਸਾਇਰ ਕੀ ਪੁੱਤਰੀ ਬਿਦਾਰ ਗਵਾਈ।
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਇਰ ਕੀ ਪੁੱਤਰੀ, ਇਹ ਜਿਹੜਾ ਲਫ਼ਜ਼ ਹੈ ਨਾ, ਇਹ ਸਤਿਗੁਰੂ ਮਹਾਰਾਜ ਨੇ ਹੀ ਬਾਣੀ ਵਿੱਚ ਵਰਤਿਆ ਹੈ। ਆਮ ਤੌਰ ਤੇ ਇਹਦੇ ਅਰਥਾਂ ਦਾ ਘੱਟ ਹੀ ਕਿਸੇ ਨੂੰ ਪਤਾ ਚੱਲਦਾ ਹੈ। ਸਾਇਰ ਦਾ ਅਰਥ ਹੈ ਸਮੁੰਦਰ, ਤੇ ਸਮੁੰਦਰ ਦੀ ਪੁੱਤਰੀ ਬੇਟੀ ਕੌਣ ਹੈ? ਲਕਸ਼ਮੀ। ਕਿਉਂਕਿ ਜਦੋਂ ਦੇਵਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ ਸੀ, ਉਸ ਵੇਲੇ 14 ਰਤਨ ਕੱਢੇ ਗਏ ਸਨ। ਉਹਨਾਂ 14 ਰਤਨਾਂ ਦੇ ਵਿੱਚੋਂ ਲਕਸ਼ਮੀ ਵੀ ਸੀ, ਤੇ ਇਸ ਲਈ ਇੱਥੇ ਸਾਇਰ ਕੀ ਪੁੱਤਰੀ ਦਾ ਅਰਥ ਹੈ ਲਕਸ਼ਮੀ। ਲਕਸ਼ਮੀ ਕਹਿੰਦੇ ਨੇ ਮਾਇਆ ਨੂੰ। ਸਾਇਰ ਕੀ ਪੁੱਤਰੀ ਬਿਦਾਰ ਗਵਾਈ, ਜਿਹੜੇ ਗੁਰਮੁਖ ਵਿਅਕਤੀ ਨੇ ਔਰ ਉਹਨਾਂ ਨੇ ਜਿਹੜੀ ਸਾਇਰ ਦੀ ਪੁੱਤਰੀ ਸਮੁੰਦਰ ਦੀ ਬੇਟੀ ਹੈ, ਲਕਸ਼ਮੀ ਹੈ, ਮਾਇਆ ਹੈ, ਬੇਦਾਰ ਗਵਾਈ, ਇਸ ਨੂੰ ਮਾਰ ਕੇ ਉਹਨਾਂ ਨੇ ਫਨਾਹ ਕਰ ਦਿੱਤਾ ਹੈ, ਇਸ ਨੂੰ ਉਹੀ ਆਪਣੇ ਮਨੋ ਤਨੋ ਹੀ ਵਿਸਾਰ ਦਿੱਤਾ ਹੈ।
ਨਾਨਕ ਬਿਨ ਨਾਵੇਂ ਝੂਠੀ ਚਤੁਰਾਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖੋ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਜਿੰਨੀ ਵੀ ਤੁਸੀਂ ਚਤੁਰਾਈ ਕਰਦੇ ਹੋ ਨਾ, ਪੰਡਤਾਂ ਨੂੰ ਕਹਿੰਦੇ ਨੇ, ਵਿਦਵਾਨਾਂ ਨੂੰ, ਜਿੰਨੀਆਂ ਵੀ ਉਕਤੀਆਂ ਜੁਗਤੀਆਂ ਤੁਸੀਂ ਲੋਕਾਂ ਨੂੰ ਸੁਣਾਉਂਦੇ ਹੋ, ਲੇਖ ਲਿਖਦੇ ਹੋ, ਕਿਤਾਬਾਂ ਲਿਖਦੇ ਹੋ, ਕੋਈ ਥੀਸਿਸ ਲਿਖਦੇ ਹੋ, ਬਿਨਾਂ ਨਾਮ ਤੋਂ ਸਾਰੀ ਤੁਹਾਡੀ ਚਤੁਰਾਈ ਝੂਠੀ ਹੈ।
ਗੌੜੀ ਮਹੱਲਾ ਤੀਜਾ, ਇਸ ਯੁਗ ਕਾ ਧਰਮ ਪੜ੍ਹਾ ਤੁਮ ਪਾਈ।
ਲੋਏ ਪੰਡਿਤ ਹੁਣ ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਬੇਨਤੀ ਕਰਦੇ ਨੇ, ਸੱਚੇ ਪਾਤਸ਼ਾਹ ਵੀ ਸਾਨੂੰ ਇਹ ਦੱਸੋ ਵੀ ਜਿਹੜੇ ਪਹਿਲੇ ਯੁਗਾਂ ਦੇ ਧਰਮ ਕਰਮ ਸਨ, ਕੀ ਹੁਣ ਉਹ ਕਲਯੁਗ ਦੇ ਵਿੱਚ ਨਹੀਂ ਫਲੀਭੂਤ ਹੋ ਸਕਦੇ? ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਨਹੀਂ, ਇਹ ਤਾਂ ਤੁਸੀਂ ਥੋੜ੍ਹਾ ਜਿਹਾ ਆਪਣੇ ਦਿਮਾਗ ਨਾਲ ਸੋਚੋ। ਹੁਣ ਆਪਾਂ ਧਰਤੀ ਦੇ ਵਿੱਚ ਕੋਈ ਨਾ ਕੋਈ ਫਸਲ ਬੀਜਦੇ ਹਾਂ, ਅਤੇ ਜਿਹੜੀ ਫਸਲ ਦਾ ਮੌਸਮ ਹੋਵੇ, ਰੁੱਤ ਹੋਵੇ, ਉਹੀ ਫਸਲ ਬੀਜੀ ਜਾਵੇ, ਫਿਰ ਹੀ ਉਹ ਉੱਗਦੀ ਹੈ। ਇਹ ਇੱਕ ਪ੍ਰਕਿਰਤੀ ਦਾ ਨਿਯਮ ਹੈ ਵੀ ਮੌਸਮ ਦੇ ਲਿਹਾਜ਼ ਦੇ ਨਾਲ ਸਾਨੂੰ ਫਸਲ ਬੀਜਣੀ ਚਾਹੀਦੀ ਹੈ। ਸਤਿਗੁਰੂ ਦੇ ਬਚਨ ਵੀ ਨੇ, ਆਣ ਰੋਤੀ ਆਣ ਬੋਈਆ ਫਲ ਨਾ ਫੁੱਲੇ ਤਾਂ ਹੀ, ਜੇ ਰੁੱਤ ਕਿਸੇ ਹੋਰ ਚੀਜ਼ ਦੀ ਹੋਵੇ, ਆਪਾਂ ਬੀਜ ਹੋਰ ਬੀਜਦੇ ਫਿਰੀਏ, ਫਿਰ ਉਹ ਫਲੀਭੂਤ ਨਹੀਂ ਹੁੰਦਾ, ਸਾਡੀ ਮਿਹਨਤ ਅਜਾਈ ਚਲੀ ਜਾਂਦੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਹੁਣ ਜਿਹੜੀ ਵਤਰ ਹੈ ਕਲਯੁਗ ਦੇ ਵਿੱਚ, ਪਿਛਲੇ ਧਰਮਾਂ ਕਰਮਾਂ ਦੀ ਨਹੀਂ, ਉਹ ਤੇ ਦਾਲ ਹੋ ਗਏ ਨੇ। ਜੇ ਇੱਕ ਹੋਏ ਤਾਂ ਉਗਵੇ, ਰੁੱਤੀ ਹੂੰ ਰੁੱਤ ਹੋਏ, ਜੇ ਤਾਂ ਕੋਈ ਇੱਕ ਦਾਣਾ ਸਾਬਤ ਹੋਵੇ ਫਿਰ ਤੇ ਉੱਗ ਸਕਦਾ ਹੈ, ਤੇ ਅਬ ਕਿਉਂ ਉਗਵੇ ਦਾਲ? ਤੇ ਹੁਣ ਤੇ ਉਹ ਦਾਲ ਬਣ ਗਏ ਨੇ, ਜਿਹੜੇ ਪਿਛਲੇ ਧਰਮ ਕਰਮ ਨੇ ਦੁਫਾੜ ਹੋ ਗਏ ਨੇ, ਉਹਨਾਂ ਦੀ ਜਿਹੜੀ ਧਰਮ ਦੀ ਸ਼ਕਤੀ ਹੈ ਉਹ ਖਤਮ ਹੋ ਚੁੱਕੀ ਹੈ। ਇਸੇ ਲਈ ਹੁਣ ਤੇ ਨਾਮ ਹੀ ਇੱਕ ਸਾਬਤ ਦਾਣਾ ਹੈ। ਤੁਸੀਂ ਨਾਮ ਦਾ ਬੀਜ ਬੀਜੋ, ਅਬ ਕਲੂ ਆਇਓ ਰੇ, ਇੱਕ ਨਾਮ ਬੋਬੋ ਬੋਬੋ, ਅਨਰੂਤ ਨਾਹੀਂ ਨਾਹੀਂ, ਮਦ ਪਰਮ ਭੁੱਲੋ ਭੁੱਲੋ। ਸਤਿਗੁਰੂ ਕਹਿੰਦੇ ਨੇ ਰੇ ਮਨ ਵਤਰ ਬੀਜਣ ਨਾਓ, ਬੋਏ ਖੇਤੀ ਲਾਏ ਮਨੂਆ ਭਲੋ ਸਮੋ ਸੁਆਓ। ਨਾਮ ਦਾ ਬੀਜ ਕਿਵੇਂ ਬੀਜਣਾ ਹੈ? ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਬੜੀ ਸੁੰਦਰ ਸਿੱਖਿਆ ਬਖਸ਼ੀ ਹੈ। ਮਨ ਹਾਲੀ ਕਿਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ, ਪਾਓ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ। ਇਹ ਹੈ ਅਸਲੀ ਨਾਮ ਦੀ ਖੇਤੀ ਬੀਜਣ ਦਾ ਢੰਗ। ਹਜ਼ੂਰ ਕਹਿੰਦੇ ਨੇ ਰਾਮ ਪੜ੍ਹੋ ਮਨ ਕਰੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ, ਰਹਾਓ ਉਹਨਾਂ ਪੰਡਤਾਂ ਨੂੰ ਹੀ ਉਪਦੇਸ਼ ਹੈ, ਰਾਮ ਪੜ੍ਹੋ, ਤੁਸੀਂ ਵਾਹਿਗੁਰੂ ਦੇ ਨਾਮ ਨੂੰ ਪੜ੍ਹੋ, ਪਾ ਵਾਹਿਗੁਰੂ ਵਾਹਿਗੁਰੂ ਨਾਮ ਜਪੋ, ਅਤੇ ਮਨ ਕਰੋ ਵਿਚਾਰ, ਅਤੇ ਮਨ ਦੇ ਅੰਦਰ ਵਿਚਾਰ ਵੀ ਕਰੋ। ਵਿਚਾਰ ਕਿਸ ਗੱਲ ਦੀ ਕਰਨੀ ਹੈ? ਵਿਚਾਰ ਇਸ ਗੱਲ ਦੀ ਕਰਨੀ ਹੈ, ਅਸੀਂ ਜਿਹੜਾ ਨਾਮ ਜਪ ਰਹੇ ਹਾਂ ਕਿ ਉਹ ਨਾਮ ਸਾਡੇ ਅੰਦਰ ਵੀ ਮਨ ਦੇ ਜਾ ਰਿਹਾ ਹੈ? ਇਹ ਨਾ ਹੋਵੇ ਤੋਤੇ ਵਾਂਗੂ ਉੱਤੋਂ ਹੀ ਰੱਟ ਲਾਈ ਜਾਂਦੇ ਹੋਈਏ। ਰਾਮ ਰਾਮ ਵੀ ਜਪੋ, ਪਰ ਮਨ ਦੇ ਵਿੱਚ ਵਿਚਾਰ ਵੀ ਕਰੋ। ਗੁਰਪ੍ਰਸਾਦੀ ਮੈਲ ਉਤਾਰ ਤੇ ਫਿਰ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਮਨ ਦੀ ਮੈਲ ਨੂੰ ਉਤਾਰ ਲਵੋ। ਜਿਹੜੀ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ ਹੋਮਾਂ ਦੀ, ਪਾਪਾਂ ਦੀ, ਵਿਕਾਰਾਂ ਦੀ, ਬੁਰੇ ਸੰਸਕਾਰਾਂ ਦੀ, ਉਹਨੂੰ ਗੁਰੂ ਦੀ ਕਿਰਪਾ ਦੇ ਨਾਲ ਲਾਹ ਦਿਓ ਤੇ ਫਿਰ ਤੁਹਾਡਾ ਜੀਵਨ ਪਵਿੱਤਰ ਹੋ ਸਕਦਾ ਹੈ। ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਆਰੰਭ ਤੋਂ ਫਰਮਾਉਂਦੇ ਹਨ,
ਇਸ ਯੁਗ ਕਾ ਧਰਮ ਪੜ੍ਹੋ ਤੁਮ ਭਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਉਹਨਾਂ ਪੰਡਤਾਂ ਨੂੰ ਭਾਈ ਸ਼ਬਦ ਦੁਆਰਾ ਸੰਬੋਧਨ ਕਰਦੇ ਨੇ, ਕਿਉਂਕਿ ਹੁਣ ਉਹਨਾਂ ਦੀ ਭਾਵਨਾ ਪੈਦਾ ਹੋ ਗਈ ਹੈ। ਹੁਣ ਜਦੋਂ ਭਾਵਨਾ ਪੈਦਾ ਹੋ ਜਾਵੇ, ਸਦਭਾਵਨਾ ਤੇ ਪ੍ਰੇਮ ਪੈਦਾ ਹੋ ਜਾਵੇ, ਫਿਰ ਆਪਾਂ ਭਰਾ ਸ਼ਬਦ ਨਾਲ ਹੀ ਅਗਲੇ ਨੂੰ ਸੰਬੋਧਨ ਕਰਾਂਗੇ। ਇਸ ਯੋਗਾ ਧਰਮ ਪੜ੍ਹੋ ਤੁਮ ਭਾਈ। ਹਜ਼ੂਰ ਕਹਿੰਦੇ, ਐ ਭਾਈ ਪੰਡਿਤ ਲੋਗੋ, ਤੁਸੀਂ ਇਸ ਕਲਯੁਗ ਦਾ ਧਰਮ ਪੜ੍ਹ ਕੇ ਦੇਖੋ। ਇਸ ਕਲਯੁਗ ਦਾ ਧਰਮ ਹੈ ਕਿ ਇਹਦੇ ਬਾਰੇ ਤੁਹਾਨੂੰ ਪੜ੍ਹਨ ਦੀ ਲੋੜ ਹੈ।
ਪੂਰੇ ਗੁਰ ਸਭ ਸੋਝੀ ਪਾਈ।
ਇਹ ਕਹਿਣ ਲੱਗੇ, ਮਹਾਰਾਜ ਫਿਰ ਤੁਸੀਂ ਦੱਸੋ ਕਲਯੁਗ ਦਾ ਧਰਮ ਕੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਪੂਰੇ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਵੀ ਇਸ ਕਲਯੁਗ ਦੇ ਧਰਮ ਦੀ ਸਾਨੂੰ ਸੋਝੀ ਪ੍ਰਦਾਨ ਕੀਤੀ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਆਖਿਆ ਹੈ ਵੀ ਕਲ ਮੈਂ ਰਾਮ ਨਾਮ ਸਾਰ। ਕਲਯੁਗ ਦੇ ਵਿੱਚ ਤਾਂ ਵਾਹਿਗੁਰੂ ਦਾ ਨਾਮ ਹੀ ਸ੍ਰੇਸ਼ਟ ਹੈ। ਇਹ ਪੂਰੇ ਗੁਰੂ ਨੇ ਸਾਨੂੰ ਸੋਝੀ ਪ੍ਰਾਪਤ ਕੀਤੀ ਹੈ।
ਅੱਗੇ ਹਰ ਨਾਮ ਸਖਾਈ।
ਸਤਿਗੁਰੂ ਕੀ ਕਹਿੰਦੇ ਨੇ? ਸਤਿਗੁਰੂ ਇਹ ਗੱਲ ਕਹਿੰਦੇ ਨੇ ਵੀ ਇੱਥੇ ਇਸ ਸੰਸਾਰ ਦੇ ਵਿੱਚ ਵੀ ਤੇ ਅੱਗੇ ਪ੍ਰਲੋਕ ਦੇ ਵਿੱਚ ਵੀ ਵਾਹਿਗੁਰੂ ਦਾ ਨਾਮ ਹੀ ਤੁਹਾਡਾ ਸਖਾਈ ਮਿੱਤਰ ਹੋਵੇਗਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਇਹ ਗੱਲ ਸਤਿਗੁਰੂ ਨੇ ਸਾਨੂੰ ਸਮਝਾਈ ਹੈ।
ਰਾਮ ਪੜ੍ਹੋ ਮਨ ਕਰਹੋ ਵਿਚਾਰ, ਗੁਰ ਪ੍ਰਸਾਦੀ ਮੈਲ ਉਤਾਰ ਰਹਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਪੰਡਿਤ ਲੋਕਾਂ ਨੂੰ ਕਹਿੰਦੇ ਨੇ, ਰਾਮ ਪੜ੍ਹੋ, ਤੁਸੀਂ ਵਾਹਿਗੁਰੂ ਦੇ ਨਾਮ ਨੂੰ ਪੜ੍ਹੋ, ਭਾਵ ਨਾਮ ਨੂੰ ਜਪੋ ਤੇ ਮਨ ਕਰੋ ਵਿਚਾਰ, ਤੇ ਮਨ ਦੇ ਵਿੱਚ ਬਈ ਸਵੈ ਸਰੂਪ ਦੀ ਵਿਚਾਰ ਵੀ ਕਰੋ, ਆਪਣੇ ਮੂਲ ਰੂਪ ਦੀ ਵਿਚਾਰ ਕਰੋ ਤੇ ਗੁਰੂ ਦੀ ਕਿਰਪਾ ਦੇ ਨਾਲ ਆਪਣੇ ਅੰਦਰਲੀ ਮੈਲ ਨੂੰ ਲਾਹ ਦਿਓ ਤੇ ਫਿਰ ਤੁਹਾਡਾ ਜੀਵਨ ਪਵਿੱਤਰ ਹੋ ਸਕਦਾ ਹੈ।
ਵਾਦ ਵਿਰੋਧ ਨਾ ਪਾਇਆ ਜਾਏ।
ਰਹਾਓ ਵਿਸਰਾਮ ਦੇ ਕੇ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਪੰਡਤਾਂ ਦਾ ਸੁਭਾਵ ਹੁੰਦਾ ਹੈ ਨਾ, ਵਾਦ ਚਰਚਾ ਕਰਨੀ, ਝਗੜਾ ਕਰਨਾ, ਕਿਸੇ ਨਾਲ ਵਿਰੋਧ ਕਾਇਮ ਕਰਨਾ, ਆਮ ਤੌਰ ਤੇ ਤੁਸੀਂ ਵਿਦਵਾਨਾਂ ਦੇ ਵਿੱਚ, ਪੰਡਤਾਂ ਦੇ ਵਿੱਚ ਵੱਡੀ ਬਿਮਾਰੀ ਦੇਖੋਗੇ। ਉਹ ਕਿਸੇ ਨਾ ਕਿਸੇ ਗੱਲ ਦੇ ਉੱਤੇ ਨੁਕਤਾਚੀਨੀ ਕਰਦੇ ਹੀ ਰਹਿੰਦੇ ਨੇ। ਕੋਈ ਕੋਈ ਕਿਤਾਬ ਲਿਖ ਦੇਵੇ, ਕੋਈ ਕੁਛ ਹੋਰ ਲੇਖ ਲਿਖ ਦੇਵੇ, ਉਹਦੇ ਬਾਰੇ ਕਿੰਤੂ ਪਰੰਤੂ ਕਰਦੇ ਹੀ ਰਹਿੰਦੇ ਨੇ। ਚਲੋ ਇਹ ਗੱਲ ਵੱਖਰੀ ਹੈ ਵੀ ਕਿਸੇ ਮਨੁੱਖ ਦੀ ਕਿਰਤ ਉੱਤੇ ਦੂਸਰਾ ਆਦਮੀ ਕੋਈ ਆਲੋਚਨਾ ਕਰ ਦੇਵੇ, ਪਰ ਕਈ ਐਸੇ ਪੜ੍ਹੇ ਲਿਖੇ ਮੂਰਖ ਬੰਦੇ ਵੀ ਹਨ ਤੇ ਜਿਹੜੇ ਗੁਰਬਾਣੀ ਤੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਨੇ ਵੀ ਇਹ ਜੀ ਮੂਲ ਮੰਤਰ ਹੈ, ਇਹ ਵੀ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਬਣਿਆ, ਇਹਦੀ ਕਈ ਵਾਰੀ ਸੁਧਾਈ ਕੀਤੀ ਗਈ ਹੈ। ਬਾਣੀ ਦੇ ਬਾਰੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਨੇ, ਪਰ ਹਜ਼ੂਰ ਕਹਿੰਦੇ ਨੇ ਇਹ ਗੱਲ ਯਾਦ ਰੱਖੋ, ਵਾਦ ਵਿਰੋਧ ਨਾ ਪਾਇਆ ਜਾਏ। ਜਿੰਨਾ ਚਿਰ ਤੱਕ ਤੁਸੀਂ ਵਾਦ ਦਾ ਅਰਥ ਹੈ ਚਰਚਾ, ਝਗੜੇ ਕਰੋਗੇ ਤੇ ਕਿਸੇ ਨਾਲ ਵਿਰੋਧ, ਈਰਖਾ ਭਾਵ ਪੈਦਾ ਕਰੋਗੇ, ਨਾ ਪਾਇਆ ਜਾਏ ਇਸ ਵਾਦ ਤੇ ਵਿਰੋਧ ਦੇ ਨਾਲ ਵੀ ਕਦੇ ਵੀ ਵਾਹਿਗੁਰੂ ਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ।
ਮਨ ਤਨ ਫੀਕਾ ਦੂਜੇ ਪਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਵਾਹਿਗੁਰੂ ਨੂੰ ਛੱਡ ਕੇ ਦੂਜਾ ਪਾਏ, ਦੂਜੇ ਪਾਸੇ ਪ੍ਰੇਮ ਕਰਨ ਕਰਕੇ ਤੁਹਾਡਾ ਮਨ ਵੀ ਤੇ ਤਨ ਵੀ ਹਮੇਸ਼ਾ ਲਈ ਫਿੱਕਾ ਹੀ ਰਹਿੰਦਾ ਹੈ, ਕਿਉਂਕਿ ਸਤਿਗੁਰੂ ਦੇ ਬਚਨ ਹੈ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ। ਜਿਹੜਾ ਮਨੁੱਖ ਸਿਮਰਨ ਕਰਦਾ ਹੈ, ਨਾਮ ਜਪਦਾ, ਉਹਦੀ ਰਸਨਾ ਦੇ ਵਿੱਚ ਵੀ ਮਿਠਾਸ ਆ ਜਾਂਦੀ ਹੈ। ਅਤੇ ਜਿਹੜਾ ਆਦਮੀ ਇਕੱਲੀ ਵਿਦਿਆ ਦੀਆਂ ਹੀ ਉਕਤੀਆਂ ਜੁਕਤੀਆਂ ਚਤਰਾਈਆਂ ਕਰਦਾ ਹੈ, ਉਹਦੇ ਬਚਨਾਂ ਦੇ ਵਿੱਚ ਕਦੇ ਮਿਠਾਸ ਨਹੀਂ ਆ ਸਕਦੀ। ਇਸੇ ਲਈ ਸਤਿਗੁਰੂ ਕਹਿੰਦੇ ਨੇ, ਉਹਦਾ ਮਨ ਵੀ ਅਤੇ ਤਨ ਵੀ ਫਿੱਕਾ ਰਹਿੰਦਾ, ਕਿਉਂਕਿ ਦੂਜਾ ਪਾਏ ਉਹਦੇ ਅੰਦਰ ਦੂਜਾ ਪਾਉ ਹੁੰਦਾ ਹੈ।
ਗੁਰ ਕੈ ਸ਼ਬਦ ਸੱਚ ਲਿਵ ਲਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰ ਕਾ ਸ਼ਬਦ ਉਸ ਵਿਅਕਤੀ ਨੂੰ ਚਾਹੀਦਾ ਹੈ ਗੁਰੂ ਕੇ ਸ਼ਬਦ ਦੁਆਰਾ ਉਹ ਵੀ ਸੱਚੇ ਪ੍ਰਭੂ ਦੇ ਵਿੱਚ ਆਪਣੀ ਲਿਵ ਲਾ ਲਵੇ। ਜਿਹੜਾ ਕੋਈ ਵਾਦ ਵਿਰੋਧ ਕਰਨ ਵਾਲਾ ਵੀ ਪੰਡਿਤ ਹੈ, ਕੋਈ ਨੁਕਤਾਚੀਨੀ ਕਰਨ ਵਾਲਾ ਵੀ, ਕੋਈ ਬੁੱਧੀਜੀਵੀ ਵਿਦਵਾਨ ਹੈ, ਸਤਿਗੁਰੂ ਉਹਨੂੰ ਵੀ ਨਸੀਹਤ ਦਿੰਦੇ ਨੇ ਵੀ ਗੁਰੂ ਕੇ ਸ਼ਬਦ ਦੁਆਰਾ ਉਹ ਵੀ ਸੱਚੇ ਸੱਚੇ ਨਾਮ ਦੇ ਨਾਲ ਅਥਵਾ ਸੱਚੇ ਪ੍ਰਭੂ ਦੇ ਨਾਲ ਆਪਣੀ ਸੁਰਤ ਨੂੰ ਜੋੜ ਲਵੇ, ਇਹਦੇ ਨਾਲ ਉਹਦੀ ਵੀ ਜੀਵਨ ਸਫਲਤਾ ਹੋ ਸਕਦੀ ਹੈ।
ਮੈਂ ਮੈਲਾ ਇਹੋ ਸੰਸਾਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਸ ਹਉਮੈ ਦੀ ਮੈਲ ਦੇ ਨਾਲ ਇਹ ਸਾਰਾ ਸੰਸਾਰ ਹੀ ਮੈਲਾ ਹੋ ਰਿਹਾ ਹੈ। ਸਤਿਗੁਰੂ ਦੇ ਬਚਨ ਹੈ ਰਵ ਮੈਲਾ ਮੈਲਾ ਹੈ ਚੰਦ, ਚੰਦਰਮਾ ਵੀ, ਸੂਰਜ ਵੀ, ਸਮੁੰਦਰ ਵੀ, ਧਰਤੀ ਵੀ, ਸਭ ਕੁਛ ਮੈਲਾ ਹੀ ਮੈਲਾ ਸਤਿਗੁਰੂ ਮਹਾਰਾਜ ਨੇ ਦੱਸਿਆ ਹੈ। ਸਤਿਗੁਰੂ ਕਹਿੰਦੇ ਨੇ ਇਸ ਹਉਮੈ ਦੇ ਕਾਰਨ ਸਾਰਾ ਸੰਸਾਰ ਹੀ ਮੈਲਾ ਹੈ।
ਨਿਤ ਤੀਰਥ ਨਾਵੈ ਨਾ ਜਾਏ ਅਹੰਕਾਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਪੰਡਿਤ ਲੋਗੋ ਤੁਸੀਂ ਜਾ ਕੇ ਤੀਰਥਾਂ ਤੇ ਨਹਾਉਣਾ ਇਹਨੂੰ ਪੁੰਨ ਸਮਝਦੇ ਹੋ, ਵੀ ਗੰਗਾ ਦੇ ਵਿੱਚ ਨਹਾ ਲਓ ਪਾਪ ਲੈ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਠੀਕ ਹੈ ਇਹ ਤੁਹਾਡਾ ਇੱਕ ਤਰ੍ਹਾਂ ਦਾ ਇਹ ਇੱਕ ਵਿਸ਼ਵਾਸ ਹੋ ਸਕਦਾ ਹੈ ਵੀ ਤੀਰਥਾਂ ਤੇ ਨਹਾ ਕੇ ਪਾਪ ਲੈ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਆਹ ਗੱਲ ਧਿਆਨ ਦੇ ਨਾਲ ਸੁਣਨ ਵਾਲੀ ਹੈ ਨਾ ਤੀਰਥ ਨਾਵੈ। ਇਹ ਦੇਖ ਲਓ ਦੁਨੀਆਂ ਦੇ ਲੋਕ ਹਮੇਸ਼ਾ ਤੀਰਥਾਂ ਤੇ ਵੀ ਜਾ ਕੇ ਨਹਾਉਂਦੇ ਨੇ, ਨਾ ਜਾਏ ਅਹੰਕਾਰਾ, ਪਰ ਹੰਕਾਰ ਤੇ ਕਿਸੇ ਦਾ ਦੂਰ ਨਹੀਂ ਹੋਇਆ। ਤੀਰਥਾਂ ਤੇ ਨਹਾ ਕੇ ਤੁਸੀਂ ਕਹਿੰਦੇ ਹੋ ਵੀ ਪਾਪ ਲੈ ਜਾਂਦੇ ਨੇ, ਪਰ ਸਤਿਗੁਰੂ ਕਹਿੰਦੇ ਨੇ ਦੁਨੀਆਂ ਦੇ ਲੋਕ ਰੋਜ਼ ਜਾ ਕੇ ਤੀਰਥਾਂ ਤੇ ਨਹਾਉਂਦੇ ਨੇ, ਗੰਗਾ ਤੇ ਵੀ, ਗੋਦਾਵਰੀ ਤੇ ਵੀ, ਹੋਰ ਤੀਰਥਾਂ ਤੇ ਵੀ ਨਹਾਉਂਦੇ ਨੇ, ਵੀ ਕਿਸੇ ਦਾ ਹੰਕਾਰ ਤੇ ਹੁਣ ਤਾਂ ਗਿਆ ਨਹੀਂ ਹੈ। ਅਸਲੀ ਤੇ ਹੰਕਾਰ ਹੀ ਵੱਡੀ ਮੈਲ ਹੈ ਨਾ, ਤੇ ਜਿਹੜਾ ਸ਼ੁਰੂ ਤੋਂ ਲੈ ਕੇ ਐਨ ਸਿਰੇ ਤੱਕ ਰੱਬ ਦੇ ਦਰਵਾਜ਼ੇ ਤੱਕ ਸਾਡੇ ਨਾਲ ਜਾਂਦਾ ਹੈ। ਹੰਕਾਰ ਨੂੰ ਦੂਰ ਕਰਨਾ ਚਾਹੀਦਾ, ਤੀਰਥਾਂ ਤੇ ਨਾ ਕੇ ਕਿਸੇ ਦਾ ਹੰਕਾਰ ਨਹੀਂ ਦੂਰ ਹੋ ਸਕਦਾ।
ਬਿਨ ਗੁਰ ਭੇਟੇ ਜਮ ਕਰੇ ਖੁਆਰਾ,
ਤੇ ਹੰਕਾਰ ਕਿਵੇਂ ਦੂਰ ਹੁੰਦਾ ਹੈ? ਹੰਕਾਰ ਦੂਰ ਕਰਨ ਦੇ ਲਈ ਗੁਰੂ ਦੀ ਸ਼ਰਨ ਵਿੱਚ ਆਉਣਾ ਪੈਂਦਾ ਹੈ, ਗੁਰੂ ਦੀ ਦੀਖਿਆ ਸਿੱਖਿਆ ਨੂੰ ਅਪਣਾਉਣਾ ਪੈਂਦਾ ਹੈ, ਤਨ ਮਨ ਧਨ ਗੁਰੂ ਨੂੰ ਭੇਟ ਕਰਨਾ ਪੈਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਬਿਨ ਗੁਰ ਭੇਟੇ, ਬਿਨਾਂ ਗੁਰੂ ਦੇ ਮਿਲਾਪ ਤੋਂ, ਤੇ ਆਦਮੀ ਚਾਹੇ ਕਿੰਨਾ ਵੀ ਤੀਰਥਾਂ ਤੇ ਨਹਾਉਂਦਾ ਫਿਰੇ, ਜਮ ਕਰੇ ਖੁਆਰਾ ਉਹਨੂੰ ਜਮ ਖੁਆਰ ਕਰਦਾ ਹੈ, ਜਮ ਉਸਨੂੰ ਜਲੀਲ ਕਰਦਾ ਹੈ, ਜਮ ਉਸਨੂੰ ਬੇਪਤ ਕਰਦਾ ਹੈ।
ਸੋ ਜਨ ਸਾਚਾ ਜੇ ਹਾਂ ਮੈਂ ਮਾਰੇ,
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਜਨ ਸੱਚਾ ਹੈ ਜੇ ਹਾਂ ਮੈਂ ਮਾਰੇ ਨੀ ਮਾਰੇ ਦੁਲਾਵਾਂ ਬੋਲ, ਸੋ ਜਨ ਸਾਚਾ ਜੇ ਹਾਂ ਮੈਂ ਮਾਰੇ, ਹਜ਼ੂਰ ਕਹਿੰਦੇ ਨੇ ਉਹ ਜਾਨ ਸੱਚਾ ਹੈ, ਉਹ ਸਚਿਆਰ ਪੁਰਖ ਹੈ ਜਿਹੜਾ ਹਉਮੈ ਨੂੰ ਮਾਰ ਦਿੰਦਾ ਹੈ।
ਗੁਰ ਕੈ ਸ਼ਬਦ ਪੰਚ ਸੰਘਾਰੈ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਫਿਰ ਉਹ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਤੇ ਜਿਹੜੇ ਪੰਜ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਵੀ ਮਾਰ ਦਿੰਦਾ, ਕਿਉਂਕਿ ਗੁਰੂ ਦੇ ਸ਼ਬਦ ਵਿੱਚ ਇਹ ਸ਼ਕਤੀ ਹੈ। ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਇੱਕ ਥਾਂ ਤੇ ਸਤਿਗੁਰੂ ਮਹਾਰਾਜ ਦੇ ਬਚਨ ਆਏ ਨੇ ਜੀਤ ਲਏ ਓਏ ਮਹਾ ਵਿਖਾਦੀ ਸਹਿਜ ਸੁਹੇਲੀ ਬਾਣੀ, ਤੇ ਉਹ ਸਹਿਜ ਸੁਹੇਲੀ ਬਾਣੀ ਹੈ ਨਾ, ਇਹਦੀ ਬਾਰ ਬਾਰ ਬਾਣੀ ਦੇ ਅਭਿਆਸ ਦੇ ਨਾਲ ਇਹ ਜਿਹੜੇ ਪੰਜ ਵਿਕਾਰਾਂ ਦੀ ਵਾਸ਼ਨਾ ਹੈ ਉਹ ਵੀ ਮਰ ਜਾਂਦੀ ਹੈ। ਜਿਹੜਾ ਲਗਾਤਾਰ ਬਾਣੀ ਨਾਲ ਜੁੜਿਆ ਰਹਿੰਦਾ ਹੈ ਤੇ ਫਿਰ ਉਹਦਾ ਮਨ ਸ਼ਾਂਤ ਹੋ ਜਾਂਦਾ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ ਉਹ ਸਚਿਆਰ ਪੁਰਸ਼ ਹੈ ਜਿਹੜਾ ਹਉਮੈ ਨੂੰ ਮਾਰ ਦਿੰਦਾ ਹੈ ਤੇ ਫਿਰ ਗੁਰੂ ਕੇ ਸ਼ਬਦ ਦੀ ਕਮਾਈ ਕਰਕੇ ਪੰਜ ਵਿਕਾਰਾਂ ਨੂੰ ਵੀ ਨਾਸ਼ ਕਰ ਦਿੰਦਾ ਹੈ।
ਆਪ ਤਰੈ ਸਗਲੇ ਕੁਲ ਤਾਰੇ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਆਪ ਤਰੈ, ਉਹ ਆਪ ਵੀ ਤਰ ਜਾਂਦਾ ਹੈ, ਸਗਲੇ ਕੁਲ ਤਾਰੈ, ਤਾਰੈ ਬੋਲਿਆ ਕਰ, ਉਹ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ। ਤਾਰੇ ਤੇ ਤਾਰੈ ਦਾ ਦੁਲਾਵਾਂ ਦਾ ਫਰਕ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਗੁਰਮੁਖ ਵਿਅਕਤੀ ਆਪ ਵੀ ਤਰ ਜਾਂਦਾ ਹੈ ਤੇ ਸਗਲ ਕੁਲ ਤਾਰੈ, ਉਹ ਸਾਰੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ। ਕਿਉਂਕਿ ਇੱਕ ਥਾਂ ਤੇ ਇਹ ਵੀ ਪੰਕਤੀ ਆਈ ਹੈ ਭਗਤ ਜਨਾਂ ਕਿ ਇੱਕੀ ਹੀ ਕੁਲ ਉਧਾਰੇ, ਵੀ ਭਗਤ ਜਨਾਂ ਦੀਆਂ ਇੱਕੀ ਕੁਲਾਂ ਤਰ ਜਾਂਦੀਆਂ ਨੇ। ਇੱਕੀ ਕੁਲਾਂ ਬਾਰੇ ਮਹਾਂਪੁਰਖ ਵਿਚਾਰ ਦੱਸਦੇ ਸਨ ਵੀ ਸੱਤ ਦਾਦਕਿਆਂ ਦੀਆਂ, ਸੱਤ ਨਾਨਕਿਆਂ ਦੀਆਂ ਅਤੇ ਸੱਤ ਸਹੁਰੇ ਪਰਿਵਾਰ ਦੀਆਂ। ਇਹ 21 ਕੁਲਾਂ ਦੇ ਬਾਰੇ ਜ਼ਿਕਰ ਕਰਦੇ ਸਨ। ਅਤੇ ਜਾਂ ਕੁਲ ਦਾ ਅਰਥ ਹੈ ਨਾਦੀ ਕੁਲ ਅਤੇ ਬਿੰਦੀ ਕੁਲ, ਦੋ ਕਿਸਮ ਦੀ ਕੁਲ ਮੰਨੀ ਹੈ। ਨਾਦੀ ਕੁਲ ਜਿਵੇਂ ਆਪਾਂ ਗੁਰੂ ਦੇ ਸਿੱਖ ਹਾਂ, ਗਾਂ ਆਪਣੇ ਬੱਚਿਆਂ ਨੂੰ ਵੀ ਗੁਰਸਿੱਖ ਬਣਾ ਦੇਣਾ, ਇਹਨੂੰ ਨਾਦੀ ਕੁਲ ਕਹਿੰਦੇ ਨੇ। ਅਤੇ ਦੂਸਰੀ ਹੈ ਬਿੰਦੀ ਕੁਲ, ਜਿਵੇਂ ਹੁਣ ਸਾਡੇ ਘਰੇ ਪੁੱਤਰ ਪੈਦਾ ਹੋਇਆ, ਅੱਗੇ ਤੋਂ ਅੱਗੇ ਸਾਡੇ ਉਸ ਵਾਹਿਗੁਰੂ ਪਰਮੇਸ਼ਰ ਦੀ ਬਣਾਈ ਹੋਈ ਖੇਡ ਦੇ ਵਿੱਚ ਹੀ ਲਪਟਾਈ ਦਾ ਅਰਥ ਹੈ ਉਹ ਤਦਾਕਾਰ ਹੋ ਰਹੇ ਨੇ, ਜਿਵੇਂ ਪੁਰਾਣੇ ਸਮੇਂ ਦੇ ਵਿੱਚ ਅਤੇ ਉਹ ਨਾਟ ਤਮਾਸ਼ੇ ਕਰਦੇ ਸਨ ਅਤੇ ਬਾਜ਼ੀਗਰ ਵੀ ਕਈ ਤਰ੍ਹਾਂ ਦੇ ਉਹ ਤਮਾਸ਼ੇ ਕਰਦੇ ਸਨ। ਹੁਣ ਦੇ ਹਿਸਾਬ ਦੇ ਨਾਲ ਜੇ ਆਪਾਂ ਵਿਚਾਰ ਕਰਨੀ ਹੋਵੇ, ਜਿਵੇਂ ਆ ਨਾਟਕ ਖੇਡੇ ਜਾਂਦੇ ਨੇ ਟੈਲੀਵਿਜ਼ਨ 'ਤੇ, ਤੁਸੀਂ ਦੇਖਦੇ ਹੋ ਨਾਟਕ, ਇਹ ਉਹਨਾਂ ਦੀ ਗੱਲ ਹੈ। ਜਿਹੜਾ ਨਾਟਕ ਖੇਡਦਾ ਉਹਨੂੰ ਨਟ ਕਹਿੰਦੇ ਨੇ, ਮਾਇਆ ਮੋਹੇ ਨਟ ਬਾਜੀ ਪਾਈ। ਇੱਧਰ ਵਾਹਿਗੁਰੂ ਪਰਮੇਸ਼ਰ ਆਪ ਨਟ ਹੈ ਅਤੇ ਉਸਨੇ ਮਾਇਆ ਦੇ ਮੋਹ ਦੀ ਕਨਾ ਤਾਣ ਕੇ ਅਤੇ ਇਹ ਐਸੀ ਬਾਜੀ ਪਾਈ ਹੈ, ਪਾਪ ਸੰਸਾਰ ਦੀ ਐਸੀ ਖੇਡ ਖੇਡੀ ਹੈ, ਇਹ ਸੰਸਾਰਕ ਇਹੋ ਜਿਹਾ ਤਮਾਸ਼ਾ ਬਣਾਇਆ ਹੈ, ਇੱਕ ਇਹੋ ਜਿਹਾ ਨਾਟਕ ਬਣਾਇਆ ਹੈ। ਮਨਮੁੱਖ ਅੰਧ ਰਹੇ ਲਪਟਾਈ, ਜਿਹੜੇ ਅੰਨੇ ਮਨਮੁੱਖ ਨੇ ਉਹ ਇਹਦੇ ਵਿੱਚ ਹੀ ਖਚਤ ਹੋ ਰਹੇ ਨੇ। ਜਿਵੇਂ ਆਮ ਤੌਰ 'ਤੇ ਅਸੀਂ ਇਹ ਵੀ ਗੱਲ ਵੇਖਦੇ ਹਾਂ, ਜਿਹੜੇ ਕੋਈ ਆਦਮੀ ਨਾਟਕ ਦੇਖਦੇ ਨੇ, ਕਈ ਵਾਰੀ ਫਿਲਮਾਂ ਦੇਖਦੇ ਨੇ, ਕੋਈ ਨਾ ਕੋਈ ਐਸਾ ਸੀਨ ਆ ਜਾਂਦਾ ਹੈ ਅਤੇ ਆਦਮੀ ਉਹਨੂੰ ਸੱਚ ਮੰਨ ਕੇ ਅਤੇ ਫਿਰ ਉਸੇ ਤਰ੍ਹਾਂ ਹੀ ਕਦੇ ਰੋਂਦਾ ਵੀ ਹੈ ਅਤੇ ਕਦੇ ਹੱਸਣ ਵੀ ਲੱਗ ਜਾਂਦਾ। ਹੁੰਦਾ ਤਾਂ ਸਾਰਾ ਕੁਛ ਹੀ ਉਹ ਝੂਠਾ ਡਰਾਮਾ, ਨਾਟਕ ਝੂਠਾ ਹੁੰਦਾ ਹੈ। ਉਹ ਟੀ ਵੀ ਦੀ ਸਕਰੀਨ 'ਤੇ ਆਪਾਂ ਕੇਵਲ ਤਸਵੀਰਾਂ ਹੀ ਤਾਂ ਵੇਖਦੇ, ਹੋਰ ਉੱਥੇ ਅਸਲੀਅਤ ਥੋੜ੍ਹਾ ਹੁੰਦੀ ਹੈ। ਅਸੀਂ ਨਕਲ ਦੇ ਬੜੇ ਪੁਜਾਰੀ ਹੋ ਗਏ ਹਾਂ, ਇਸੇ ਲਈ ਅਸਲੀ ਚੀਜ਼ਾਂ ਦਾ ਖਿਆਲ ਸਾਨੂੰ ਭੁੱਲ ਜਾਂਦਾ ਅਤੇ ਫਿਲਮਾਂ ਦੇਖ ਦੇਖ ਕੇ, ਨਾਟਕ ਦੇਖ ਦੇਖ ਕੇ ਵੀ ਅਸੀਂ ਆਪਣੇ ਮਨ ਨੂੰ ਉਹਦੇ ਵਿੱਚ ਇੰਨਾ ਉਹ ਅੱਗੇ ਤਦਾਕਾਰ ਕਰ ਦਿੰਦੇ ਹਾਂ ਅਤੇ ਸਾਨੂੰ ਇਸ ਗੱਲ ਦਾ ਚੇਤਾ ਹੀ ਭੁੱਲ ਜਾਂਦਾ ਵੀ ਇਹ ਅਸਲੀ ਕਹਾਣੀ ਹੈ ਕਿ ਇਹ ਨਕਲੀ ਕਹਾਣੀ ਹੈ। ਇਹ ਸਾਡੇ ਮਨ ਦੀ ਹਾਲਤ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਸੰਸਾਰ ਵੀ ਇੱਕ ਨਾਟਕ ਖੇਡਿਆ ਜਾ ਰਿਹਾ ਹੈ ਤੇ ਜਿਹੜੇ ਅੰਨੇ ਮਨਮੁਖ ਨੇ ਉਹ ਇਹਦੇ ਵਿੱਚ ਹੀ ਖਚਤ ਹੋ ਰਹੇ ਹਨ।
ਗੁਰਮੁਖ ਅਲਿਪਤ ਰਹੇ ਲਿਵ ਲਾਈ,
ਤੇ ਜਿਹੜੇ ਗੁਰਮੁਖ ਵਿਅਕਤੀ ਨੇ ਉਹ ਪਾਈ ਨਿਰਲੇਪ ਰਹਿੰਦੇ ਨੇ। ਕਿਉਂ ਲਿਵ ਲਾਈ? ਉਹਨਾਂ ਨੇ ਉਸ ਜਿਹੜਾ ਨਟ ਨੂੰ ਖੇਡਣ ਵਾਲਾ ਹੈ ਨਾ, ਉਹ ਬਾਜੀਗਰ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਨਾਲ ਲਿਵ ਲਾ ਲਈ ਹੈ। ਜਿਵੇਂ ਜਿਸ ਬੰਦੇ ਨੂੰ ਇਸ ਗੱਲ ਦਾ ਪਤਾ ਹੋਵੇ ਵੀ ਇਹ ਫਲਾਨਾ ਜਿਹੜਾ ਐਕਟਰ ਹੈ ਉਹ ਇੱਕ ਝੂਠੀ ਐਕਟਿੰਗ ਕਰ ਰਿਹਾ ਹੈ, ਗੱਲ ਕੁਝ ਹੋਰ ਹੈ, ਅਤੇ ਫਿਰ ਉਹ ਨਹੀਂ ਛੇਤੀ ਕੀਤੇ ਭਰਮ ਦੇ ਵਿੱਚ ਪੈਂਦਾ ਅਤੇ ਨਾ ਹੀ ਅਸਲੀਅਤ ਤੋਂ ਪਰੇ ਭਟਕਦਾ। ਅਤੇ ਜਿਹਨੂੰ ਇਸ ਗੱਲ ਦਾ ਪਤਾ ਨਾ ਹੋਵੇ ਵੀ ਇਹ ਤਾਂ ਵੀ ਇਹ ਨਕਲ ਲਾਈ ਜਾ ਰਹੀ ਹੈ, ਉਹ ਆਦਮੀ ਝੂਠੀ ਕਹਾਣੀ ਨੂੰ, ਝੂਠੀ ਸਟੋਰੀ ਨੂੰ ਅਸਲੀ ਸਮਝ ਕੇ ਅਤੇ ਫਿਰ ਉਹਦੇ ਹਾਵ ਭਾਵ ਨੂੰ ਗ੍ਰਹਿਣ ਕਰ ਲੈਂਦਾ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਗੁਰਮੁਖ ਨਿਰਲੇਪ ਰਹਿੰਦੇ ਨੇ, ਕਿਉਂਕਿ ਉਹਨਾਂ ਨੇ ਵਾਹਿਗੁਰੂ ਦੇ ਨਾਲ ਲਿਵ ਲਾ ਲਈ ਹੈ।
ਬਹੁਤੇ ਭੇਖ ਕਰੈ ਭੇਖ ਤਾਰੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਹੜੇ ਭੇਖ ਤਾਰੀ ਲੋਕ ਨੇ ਸੰਸਾਰ ਦੇ ਵਿੱਚ ਬਹੁਤੇ ਭੇਖ ਨੂੰ ਧਾਰਨ ਕਰਦੇ ਨੇ। ਗੰਗਾ ਗਏ ਗੰਗਾ ਰਾਮ, ਜਮੁਨਾ ਗਏ ਜਮੁਨਾ ਦਾਸ, ਦੇਖ ਲਿਆ ਵੀ ਜਿੱਥੇ ਜਿਹੋ ਜਿਹਾ ਹਲਵਾ ਮੁੰਡਾ ਚੱਲਦਾ ਤੇ ਉਹੋ ਜਿਹਾ ਭੇਖ ਬਣਾ ਲਿਆ।
ਅੰਤਰ ਤਿਸਨਾ ਫਿਰੈ ਅਹੰਕਾਰੀ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹਨਾਂ ਦੇ ਮਨ ਦੇ ਵਿੱਚ ਤ੍ਰਿਸ਼ਨਾ ਹੁੰਦੀ ਹੈ, ਮਾਇਆ ਦੀ ਭੁੱਖ ਹੁੰਦੀ ਹੈ ਤੇ ਬੜੇ ਹੰਕਾਰੀ ਹੋਏ ਫਿਰਦੇ ਨੇ। ਹੰਕਾਰ ਭੇਖ ਦਾ ਹੁੰਦਾ ਹੈ ਤੇ ਤ੍ਰਿਸ਼ਨਾ ਅੰਦਰ ਮਾਇਆ ਦੀ ਵਡਿਆਈ ਦੀ ਹੁੰਦੀ ਹੈ।
ਆਪ ਨਚੀਨੈ ਬਾਜੀ ਹਾਰੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਆਪਣੇ ਆਪੇ ਦੀ ਪਛਾਣ ਨਹੀਂ ਕਰਦੇ, ਉਹਨਾਂ ਨੇ ਆਪਣੇ ਜੀਵਨ ਦੀ ਬਾਜੀ ਹਾਰ ਦਿੱਤੀ ਹੈ।
ਕਾਪੜ ਪਹਿਰ ਕਰੇ ਚਤਰਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਦੇਖ ਲੋ ਜਿਹੜੇ ਮਨਮੁਖ ਲੋਕ ਨੇ ਉਹ ਕੱਪੜੇ ਪਹਿਨ ਕੇ ਹੀ ਚਲੋ ਧਰਮ ਦਾ ਬੁਰਕਾ ਪਾ ਲਿਆ, ਚੋਲਾ ਪਾ ਲਿਆ, ਭਗਵੇਂ ਕੱਪੜੇ ਪਾ ਲਏ, ਕੋਈ ਵੀ ਕੱਪੜੇ ਪਹਿਨੇ ਜਾ ਸਕਦੇ ਨੇ, ਪਰ ਕੱਪੜੇ ਬਦਲਣ ਦੇ ਨਾਲ ਮਨੁੱਖ ਤੇ ਨਹੀਂ ਬਦਲ ਜਾਂਦਾ, ਮਨੁੱਖ ਦੀ ਆਤਮਾ ਤੇ ਨਹੀਂ ਬਦਲ ਜਾਂਦੀ, ਮਨੁੱਖ ਦਾ ਖਿਆਲ ਤੇ ਨਹੀਂ ਬਦਲ ਜਾਂਦਾ, ਮਨੁੱਖ ਦਾ ਮਨ ਤੇ ਨਹੀਂ ਬਦਲ ਜਾਂਦਾ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਈ ਆਦਮੀ ਕੇਵਲ ਕੱਪੜੇ ਪਾ ਕੇ ਹੀ ਤੇ ਬੜੀ ਚਤਰਾਈ ਘੋਟਦੇ ਹਨ ਵੀ ਅਸੀਂ ਬੜੇ ਸਾਧੂ ਬਣ ਗਏ, ਅਸੀਂ ਸੰਨਿਆਸੀ ਬਣ ਗਏ ਹਾਂ।
ਮਾਇਆ ਮੋਹੇ ਅਤ ਭਰਮ ਭੁਲਾਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਮਾਇਆ ਦੇ ਮੋਹ ਕਰਕੇ ਅਤ ਭਰਮ ਭੁਲਾਈ, ਅਤਸ਼ਾਹ ਕਰਕੇ ਭਰਮ ਨੇ ਉਹਨਾਂ ਨੂੰ ਭੁਲਾਇਆ ਹੋਇਆ ਹੈ, ਭਾਵ ਮਾਇਆ ਦੇ ਮੋਹ ਦੇ ਵਿੱਚ ਗ੍ਰਸੇ ਹੋਏ ਨੇ ਤੇ ਮਾਇਆ ਦੇ ਮੋਹ ਦੇ ਵਿੱਚ ਗ੍ਰਸ ਕੇ ਤੇ ਉਹਨਾਂ ਨੇ ਇਹ ਭੇਖ ਬਣਾ ਲਿਆ ਹੈ ਤੇ ਪੇਖ ਬਣਾ ਕੇ ਲੋਕਾਂ ਨੂੰ ਠੱਗਦੇ ਨੇ ਤੇ ਇਸ ਤਰ੍ਹਾਂ ਉਹਨਾਂ ਨੂੰ ਅਤਸ਼ਾਹ ਕਰਕੇ ਭਰਮ ਨੇ ਭੁਲਾਇਆ ਹੋਇਆ ਹੈ।
ਬਿਨ ਗੁਰ ਸੇਵੇ ਬਹੁਤ ਦੁੱਖ ਪਾਈ।
ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਇਹੋ ਜਿਹੇ ਪਖੰਡੀ ਲੋਕ ਨੇ, ਭੇਖੀ ਲੋਕ ਨੇ, ਬਿਨਾਂ ਸਤਿਗੁਰੂ ਦੀ ਸੇਵਾ ਤੋਂ ਬਹੁਤ ਦੁੱਖ ਪਾਈ ਭਾਈ ਉਹ ਬਹੁਤਾ ਦੁੱਖ ਪਾਉਂਦੇ ਹਨ।
ਨਾਮ ਰਤੇ ਸਦਾ ਬੈਰਾਗੀ।
ਕਲਗੀਧਰ ਪਾਤਸ਼ਾਹ ਦੇ ਵੀ ਅੱਖਾਂ ਤੇ ਬਚਨ ਆਏ ਨੇ ਪਖੰਡੀ ਲੋਕਾਂ ਦੇ ਬਾਰੇ, ਭੇਖੀ ਲੋਕਾਂ ਦੇ ਬਾਰੇ। ਭੇਖ ਦਿਖਾਏ ਜਗਤ ਕੋ ਲੋਗੋਂ ਕੋ ਬਸ ਕੀਨ, ਅੰਤ ਕਾਲ ਕਾਤੀ ਕਟੋ ਬਾਸ ਨਰਕ ਮੋਲੀਨ। ਪਖੰਡੀ ਲੋਕ ਨਰਕਾਂ ਵਿੱਚ ਜਾਂਦੇ ਨੇ, ਇਸੇ ਲਈ ਬਿਨਾਂ ਸਤਿਗੁਰੂ ਦੀ ਸੇਵਾ ਤੋਂ ਬਹੁਤਾ ਦੁੱਖ ਪਾਉਂਦੇ ਨੇ। ਹਜ਼ੂਰ ਕਹਿੰਦੇ ਨੇ ਨਾਮ ਰਤੇ ਸਦਾ ਬੈਰਾਗੀ। ਜਿਹੜੇ ਗੁਰਮੁਖ ਵਿਅਕਤੀ ਨੇ ਉਹ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ, ਇਸ ਲਈ ਸਦਾ ਵੈਰਾਗਵਾਨ ਰਹਿੰਦੇ ਨੇ। ਉਹਨਾਂ ਦਾ ਮਨ ਸੰਸਾਰ ਦੇ ਤੇ ਮਾਇਆ ਦੇ ਮੋਹ ਤੋਂ ਹਮੇਸ਼ਾ ਲਈ ਨਿਰਲੇਪ ਰਹਿੰਦਾ ਹੈ।
ਗ੍ਰਹਿ ਅੰਤਰ ਸਾਚ ਲਿਵ ਲਾਗੀ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗ੍ਰਹਿ ਅੰਦਰ ਦਾ ਵੀ ਉਹ ਗ੍ਰਸਤੀ ਅੰਦਰ, ਭਾਵ ਗ੍ਰਸਤ ਧਰਮ ਦੇ ਵਿੱਚ ਵਿਚਰਦਿਆਂ ਹੋਇਆਂ, ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਸਾਚ ਲਿਵ ਲਾਗੀ, ਉਹਨਾਂ ਦੀ ਸੱਚੇ ਨਾਮ ਦੇ ਵਿੱਚ ਸੁਰਤ ਜੁੜੀ ਰਹਿੰਦੀ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਉਂਕਿ ਜਿਹੜੇ ਪੁਰਾਣੇ ਧਰਮ ਸਨ ਅਤੇ ਖਾਸ ਕਰਕੇ ਜਿਹੜਾ ਹਿੰਦੂ ਧਰਮ ਹੈ ਇਹਦੇ ਵਿੱਚ ਤਿਆਗ ਦੀ ਸਿੱਖਿਆ ਦਿੱਤੀ ਗਈ ਹੈ ਅਤੇ ਸੰਨਿਆਸ ਦੀ ਬਹੁਤ ਵੱਡੀ ਮਹਿਮਾ ਦਾ ਗਾਇਨ ਕੀਤਾ ਗਿਆ ਹੈ, ਪਰ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਭੇਖਾ ਥਾਵੋ ਗ੍ਰਹਿਓ ਭਲਾ ਜਿੱਤੋਂ ਕੋ ਵਰੋਸਾਏ, ਵੀ ਜਿਹੜੇ ਸਾਧੂਆਂ ਸੰਨਿਆਸੀਆਂ ਨਾਲੋਂ ਗ੍ਰਸਤੀ ਵੱਡੇ ਨੇ, ਇਹ ਸਿੱਖ ਧਰਮ ਦਾ ਸਿਧਾਂਤ ਹੈ। ਉਹ ਕਿਉਂ? ਜਿਹੜੇ ਗ੍ਰਸਤੀ ਦਾਤੇ ਨੇ ਜਿਨ੍ਹਾਂ ਦੇ ਸਿਰ 'ਤੇ ਸਾਧੂ ਸੰਨਿਆਸੀ ਵੀ ਪਲਦੇ ਨੇ, ਦਾਤਾ ਵੱਡਾ ਹੀ ਹੁੰਦਾ ਹੈ। ਇਸੇ ਲਈ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਰ ਗ੍ਰਸਤੀ ਸਿੱਖ ਨੂੰ ਆਖਿਆ ਤੂੰ ਗ੍ਰਸਤ ਵਿੱਚ ਰਹਿ ਕੇ ਗੁਰੂ ਦੀ ਬਖਸ਼ੀ ਜੁਗਤ ਨੂੰ ਅਪਣਾਉਣਾ ਹੈ। ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪੈਨੰਦਿਆਂ ਖਾਬੰਦਿਆਂ ਵਿੱਚ ਹੋਵੇ ਮੁਕਤ, ਇਹ ਗੁਰਮਤਿ ਦਾ ਅਸੂਲ ਹੈ। ਸਤਿਗੁਰ ਕੀ ਐਸੀ ਵਡਿਆਈ ਪੁੱਤਰ ਕਲੱਤਰ ਵਿੱਚੇ ਗਤ ਪਾਈ। ਸਤਿਗੁਰੂ ਕਹਿੰਦੇ ਗੁਰਸਿੱਖ ਨੇ ਬਾਹਰੋਂ ਤਿਆਗ ਨਹੀਂ ਕਰਨਾ, ਤਿਆਗ ਅੰਦਰੋਂ ਕਰਨਾ ਹੈ। ਰੇ ਮਨ ਐਸੋ ਕਰ ਸੁਨਿਆਸਾ, ਬਨਸੇ ਸਦਨ ਸਭਾ ਕਰ ਸਮਝੋ ਮਨ ਹੀ ਮਾਹੇ ਉਦਾਸਾ। ਜਦੋਂ ਤੁਸੀਂ ਮਨੋਂ ਤਿਆਗ ਕਰ ਦੇਵੋਗੇ ਤੇ ਫਿਰ ਬਾਹਰਲਾ ਘਰ ਬਾਰ ਪਰਿਵਾਰ ਤੁਹਾਡੇ ਤੇ ਕੋਈ ਭਾਰੂ ਨਹੀਂ ਹੋ ਸਕੇਗਾ, ਤੇ ਜਿਹੜੇ ਬਾਹਰੋਂ ਤਿਆਗ ਕਰਦੇ ਨੇ ਮਨ ਉਹਨਾਂ ਦਾ ਫਿਰ ਉੱਥੇ ਮੋਹ ਦੇ ਵਿੱਚ ਫਸਿਆ ਰਹਿ ਜਾਂਦਾ, ਬਾਰ ਬਾਰ ਉਹ ਪਰਿਵਾਰ ਨੂੰ ਘਰ ਨੂੰ ਗ੍ਰਸਤ ਨੂੰ ਚਿੱਤ ਵਧੇ ਰਹਿੰਦੇ ਨੇ। ਇਸੇ ਲਈ ਸਤਿਗੁਰੂ ਮਹਾਰਾਜ ਨੇ ਆਖਿਆ ਹੈ ਸਗਲ ਧਰਮ ਹੈ ਗ੍ਰਸਤ ਪ੍ਰਧਾਨ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਗੁਰਸਿੱਖ ਨੇ ਉਹ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ, ਰਹਿੰਦੇ ਪਰਿਵਾਰ ਦੇ ਵਿੱਚ ਹੀ ਨੇ ਤੇ ਸਦਾ ਵੈਰਾਗਵਾਨ ਹੋ ਕੇ ਰਹਿੰਦੇ ਨੇ ਤੇ ਗ੍ਰਹਿ ਅੰਦਰ ਸਾਚ ਲਿਵ ਲਾਗੀ, ਵੀ ਇਸ ਗ੍ਰਸਤੀ ਜੀਵਨ ਦੇ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਦੀ ਲਿਵ ਉਹਨਾਂ ਦੀ ਸੁਰਤ ਸੱਚੇ ਨਾਮ ਦੇ ਨਾਲ ਜੁੜੀ ਰਹਿੰਦੀ ਹੈ।
ਨਾਨਕ ਸਤਿਗੁਰ ਸੇਵਹਿ ਸੇਵੜ ਭਾਗੀ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਨਾਨਕ ਸਤਿਗੁਰ ਸੇਵਹਿ ਸੇਵੜ ਭਾਗੀ। ਭਾਈ ਜਿਹੜੇ ਗੁਰਸਿੱਖ ਮਾਈ ਭਾਈ ਸਤਿਗੁਰੂ ਦੀ ਸੇਵਾ ਕਰਦੇ ਨੇ ਤੇ ਸੇਵਾ ਗ੍ਰਸਤੀ ਹੀ ਕਰ ਸਕਦੇ ਨੇ। ਸਾਧੂ ਸੰਨਿਆਸੀ ਤਾਂ ਸੇਵਾ ਕਰਵਾਉਂਦੇ ਨੇ, ਕਰ ਨਹੀਂ ਸਕਦੇ, ਪਰ ਸਤਿਗੁਰੂ ਕਹਿੰਦੇ ਨੇ ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਨੇ ਸੇਵਡ ਭਾਗੀ ਉਹ ਅਸਲੀ ਵੱਡਿਆਂ ਭਾਗਾਂ ਵਾਲੇ ਪੁਰਸ਼ ਬਣ ਜਾਂਦੇ ਨੇ। ਇਸੇ ਲਈ ਤਾਂ ਸਤਿਗੁਰੂ ਨੇ ਕਿਹਾ ਹੈ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ ਜੋ ਗੁਰ ਚਰਨੀ ਸਿੱਖ ਪੜ੍ਹਦੇ ਆ। ਜਿਹੜੇ ਗੁਰਸਿੱਖ ਮਾਈ ਪਾਈ ਗੁਰੂ ਦੇ ਚਰਨੀ ਪਏ ਰਹਿੰਦੇ ਨੇ, ਭਾਵ ਮਨ ਦਾ ਮਾਣ ਛੱਡ ਕੇ ਤਨ ਦਾ ਤਾਣ ਛੱਡ ਕੇ ਸੇਵਾ ਕਰਦੇ ਨੇ, ਅਤੇ ਵੀ ਉਹੀ ਸਭ ਤੋਂ ਵੱਡੇ ਭਾਗਾਂ ਵਾਲੇ ਹੁੰਦੇ ਨੇ। ਸਾਹਿਬ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗਿਰਹੀ ਅੰਤਰ ਸਾਚ ਲਿਵ ਲਾਗੀ, ਨਾਨਕ ਸਤਿਗੁਰ ਸੇਵਹਿ ਸੇਵਡ ਭਾਗੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।